गीता दे 2000 साल बाद तक धर्म दे नाम ते संप्रदाय नहीं बने सी, इसलिए गीता मजहब मुक्त है। उस वेले पूरी दुनिया विच एक ही शास्त्र गूंज रहा सी, उपनिषद सार गीता। मोक्ष दा स्रोत गीता। शास्त्र पढ़न दी बजाए उसनू सुनना ज्यादा लाभकारी है, क्योंकि उच्चारण दी शुद्धता विच एकाग्रता वंड जांदी है। इसलिए सरल भाषा च रूपांतरित यथार्थ गीता दी एह रिकॉर्डिंग आप दी सेवा च प्रस्तुत है। इसनू सुन के घर परिवार अते आस पड़ोस विच परमात्मा दे पवित्र संस्कारां दा संचार होवेगा। तुहाडे घर दा सारा माहौल पूरी तरह पवित्र हो जाएगा। ओम श्री परमात्मने नमः। यथार्थ गीता श्रीमद् भगवद् गीता आरंभ 8वां अध्याय। 7वें अध्याय दे आरंभ विच योगेश्वर श्री कृष्ण ने कहा कि पुण्य कर्म अर्थात नियत कर्म आराधना नू करण वाले योगी सारे पापां तो छुट के उस व्यापत ब्रह्म नू जानदे हन। अर्थात कर्म कोई ऐसी चीज है जो व्यापत ब्रह्म दी जानकारी कराउंदा है। उस कर्म नू करण वाले व्यापत ब्रह्म नू संपूर्ण कर्म नू संपूर्ण अध्यात्म नू संपूर्ण अधिदेव संपूर्ण अधिभूत अते संपूर्ण अधि यज्ञ सहित मेरे रूप नू जानदे हन। इसलिए कर्म कोई ऐसी चीज है जो इना सारयां दी जानकारी कराउंदी है। ओह अंतकाल विच वी मैनू ही जानदे हन, उना दी जानकारी कदी भुलदी नहीं। इसते अर्जुन ने इस अध्याय दे आरंभ विच ही उना ही शब्दां नू दोहरांदिया प्रश्न कीता। अर्जुन उवाच,
किं तद्ब्रह्म किमध्यात्मं किं कर्म पुरुषोत्तम अधिभूतं च किं प्रोक्तम् अधिदैवं किमुच्यते।
हे पुरुषोत्तम, ओह ब्रह्म की है, अध्यात्म की है, कर्म की है, अधिभूत अते अधिदेव किसनु कहंदे हन?
अधियज्ञ कथम कोत्र देहेस्मिन् मधुसूदन प्रयाण काले च कथम गेयोसि नियतात्मभिः।
हे मधुसूदन, इत्थे अधियज्ञ कौन है अते ओह इस शरीर विच किवें है? सिद्ध है कि अधियज्ञ अर्थात यज्ञ दा अधिष्ठाता अर्थात कर्ता धर्ता कोई ऐसा पुरुष है जो मनुखी शरीर दे आधार वाला है। समाहित चित वाले पुरुषां राही अंत समय विच तुसी किवें जानन विच आउंदे हो? इना सत्ता प्रश्नां दा सिलसिलेवार निर्णय देण लई योगेश्वर श्री कृष्ण बोले। श्री भगवान उवाच,
अक्षरं ब्रह्म परमं स्वभावोध्यात्ममुच्यते भूत भूत भावोद्भव करो विसर्ग कर्म संगीतः।
अक्षरम ब्रह्म परमम, जो अक्षय है जिस तक है अर्थात नाच नहीं हुंदा ओही पर ब्रह्म है। स्वयं विच स्थिर भाव ही अध्यात्म अर्थात आत्मा दा शासन है। इस तो पहला सारे माया दे शासन विच रहंदे हन, पर जदों स्वय भाव अर्थात स्वरूप विच स्थिर भाव मिल जांदा है ता आत्मा दा ही शासन उस विच प्रवाहित हो जांदा है। एहो अध्यात्म है, अध्यात्म दी पराकाष्ठा है। भूतां दे ओह भाव जो कुछ ना कुछ पैदा करदे हन अर्थात प्राणियां दे ओह संकल्प जो भले जां बुरे संस्कारां दी रचना करदे हन उना दा विसर्ग अर्थात विसर्जन उना दा मिट जाना ही कर्म दी पराकाष्ठा है। एहो संपूर्ण कर्म है। इस दे लई योगेश्वर ने कहा सी कि ओह संपूर्ण कर्म नू जानदा है, उत्थे कर्म पूर्ण है, अगे लोड नहीं है। इस अवस्था विच जद कि भूतां दे ओह भाव जो कुछ ना कुछ रचदे हन भले जा बुरे संस्कारां दा संग्रह करदे हन बनाउंदे हन, ओह जद पूरी तरह शांत हो जान ਤਾਂ ਇਹ ਕਰਮ ਦੀ ਸੰਪੂਰਨਤਾ ਹੈ। ਇਸ ਤੋਂ ਬਾਅਦ ਕਰਮ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਇਸ ਲਈ ਕਰਮ ਕੋਈ ਐਸੀ ਚੀਜ਼ ਹੈ ਜੋ ਭੂਤਾਂ ਦੇ ਸੰਪੂਰਨ ਸੰਕਲਪਾਂ ਨੂੰ ਜਿਨ੍ਹਾਂ ਨਾਲ ਕੁਝ ਨਾ ਕੁਝ ਸੰਸਕਾਰ ਬਣਦੇ ਹਨ ਉਹਨਾਂ ਦਾ ਸ਼ਮਨ ਕਰ ਦਿੰਦੀ ਹੈ। ਕਰਮ ਦਾ ਅਰਥ ਹੈ ਆਰਾਧਨਾ ਚਿੰਤਨ जो यज्ञ विच है।
अधिभूतं क्षरो भावः पुरुषश्चाधिदैवतम् अधियज्ञोऽहमेवात्र देहे देहभृताम्बर।
जद तक अक्षय भाव नहीं मिलता तद तक नष्ट होने वाले सारे नाशवान भाव आधिभूत अर्थात भूतां दे अधिष्ठान अर्थात घर हन, ओही भूतां दी उत्पत्ति दे कारण हन। अते प्रकृति तो परे जो परम पुरुष है ओही आदि देव अर्थात संपूर्ण देवां अर्थात दैवी संपत्ति दा अधिष्ठाता है। दैवी संपत्ति उसे परम देव विच समा जांदी है। देहधारियां विच श्रेष्ठ अर्जुन, इस मनुखी शरीर विच मैं ही अधियज्ञ अर्थात यज्ञां दा अधिष्ठाता हां। इसलिए इसे शरीर विच अव्यक्त स्वरूप विच स्थित महापुरुष ही अधियज्ञ है। श्री कृष्ण एक योगी सन जो संपूर्ण यज्ञां दा भोगता है, अंत विच यज्ञ उस विच प्रवेश पा जांदे हन, ओहो परम स्वरूप मिल जांदा है। इस तरह अर्जुन दे 6 प्रश्नां दा समाधान होया। हुण अंतिम प्रश्न की अंतकाल विच किवें तुसी जानन विच आउंदे हो जो कदे भुलदे नहीं।
अंतकाले च मामेव स्मरन् मुक्त्वा कलेवरम् यः प्रयाति समद्भावम् याति नास्त्यत् संशय।
योगेश्वर श्री कृष्ण कहते हैं कि जो पुरुष अंतकाल विच अर्थात मन दे निरोध अते विलीन होने दे समय मेरा ही ध्यान तरदे हुए शरीर दे संबंध नू छड़ के वक हो जांदा है, ओहो मदभावम साख्यात मेरे सबरूप नू प्राप्त हुंदा है। इस विच संशय नहीं है। शरीर दा अंत शुद्ध अंतकाल नहीं है। मरण तो बाद भी शरीरां दा सिलसिला पिछे लग्या रहिंदा है। संचित संस्कारां दी परत मिट जाण दे नाल ही मन दा निरोध हो जांदा है, अते ओह मन भी जद विलीन हो जांदा है तां उत्थे ही अंतकाल है, जिस दे बाद शरीर धारण नहीं करना पैंदा। इह क्रियात्मक है। सिर्फ कहण नाल, गल बात जां सुनन नाल समझ विच नहीं आउंदा। जद तक वस्त्रां दी तरह शरीरां दा परिवर्तन हो रहा है, तद तक शरीरां दा अंत कित्थे होया? मन दे निरोध अते निरुद्ध मन दे वी विलीन होण दे समें ज्योंदे जी ही शरीर दे संबंधां दा अंत हो जांदा है। जे मरण तो बाद ही इह स्थिति मिलदी है तां श्री कृष्ण भी पूर्ण ना हुंदे। उन्होंने कहा कि अनेक जन्मां दे अभ्यास नाल प्राप्ति वाला ज्ञानी साख्यात मेरा स्वरूप है। मैं ओह हाँ अते ओह मेरे विच है। रत्ती भर भी उस विच अते मेरे विच अंतर नहीं है। यह जीवंदे जी प्राप्ति है। जदों फिर कदे शरीर ना मिले, ओह शरीरां दा अंत है। यह ता वास्तविक शरीर अंत दा चित्रण होया, जिस दे बाद जन्म नहीं लेना पैंदा। दूजा शरीर अंत मौत है, जो लोक प्रचलित है। पर इस शरीर अंत दे बाद मुड़ जन्म लेना पैंदा है।
यम यम वापि स्मरन् भावम् त्यजत्यन्ते कलेवरम् तं तमेवैति कौन्तेय सदा तद्भाव भावितः।
हे कौन्तेय, मौत दे समय मनुख जेड़े भी भाव नू सोचदा होया शरीर त्यागदा है, ओह उसे भाव नू प्राप्त हुंदा है। तां ते बड़ा सस्ता सौदा है। सारा जीवन मौज करो, मरण लगो ता भगवान दा ध्यान धर लो। पर श्री कृष्ण कहंदे हन, ऐसा नहीं हुंदा। सदा तद भाव भाविता, उस ही भाव दा ध्यान कर सकदा है जैसा जीवन भर कीता है। ओह विचार अनचाहे ही आ जांदा है, जिस दा जीवन भर अभ्यास कीता गया है। होर कुछ नहीं हो सकदा। इसलिए
तस्मात् सर्वेषु कालेषु मामनुस्मर युद्ध्य च मय्यर्पितमनो बुद्धिः मामे वैश्यस्य संशयम्।
इसलिए अर्जुन, तू हर समय मेरा सिमरन कर अते युद्ध कर। मेरे विच अर्पित मन अते बुद्धि नाल युक्त होके तू निरसंदेह मैनू ही प्राप्त होवेगा। निरंतर चिंतन अते युद्ध इक्को साथ किवें संभव हन? हो सकता है कि निरंतर चिंतन अते युद्ध दा एहो स्वरूप होए कि जय कन्हैया लाल दी जय भगवान दी कहंदे रहिए अते तीर मारदे रहिए। पर सिमरन दा स्वरूप अगले श्लोक विच स्पष्ट करदे होए योगेश्वर कहंदे हन,
अभ्यास योग युक्तेन चेतसा नान्यगामिना परमं पुरुषं दिव्यं याति पार्थानुचिन्तयन्।
हे पार्थ, उस सिमरन दे लई योग दे अभ्यास नाल युक्त होके मेरे सिवाय दूजे पासे ना जान वाले चित नाल निरंतर चिंतन करण वाला परम प्रकाश स्वरूप दैवी स्वरूप अर्थात परमात्मा नू प्राप्त हुंदा है। मान लो कि एक पेंसिल भगवान है ता इस तो सिवाए किसी होर चीज दा ध्यान नहीं आना चाहिदा। इस दे आसे पासे तुहानू किताब दिखाई पैंदी है जा कुछ होर भी ता थोड़ा ध्यान खंडित हो गया। सिमरन जा ध्यान जदों इतना सूक्ष्म होवे कि इष्ट तो वक कोई दूजी चीज नजर ही ना आवे, उस चीज दी हल्की जही तरंग भी ना आवे, ता सिमरन अते युद्ध दोवें एक साथ किवें होणगे। दरअसल जदों तुसी चित नू सारे पासियों समेट के अपने एक आराध दे सिमरन विच लगोंगे ता उसे समय मायामई प्रवृत्तियां काम क्रोध राग द्वेष बाधा दे रूप विच सामने प्रगट होणगियां। तुसी सिमरन करोगे पर ओह थोड़े अंदर हलचल पैदा करणगियां, थोड़ा मन सिमरन तो विचलित करणगियां। इना बाहरी प्रवृत्तियां तो पार पौना ही युद्ध है। निरंतर चिंतन दे नाल ही युद्ध संभव है। गीता दा एक भी श्लोक बाहरी खून खराबे दा वर्णन नहीं करदा। चिंतन किसदा करिए इसते कहंदे हन
कविं पुराण मनुशासितारं अणोरणीयां समनुस्मरेत्यः सर्वस्य धातारमचिन्त्यरूपं आदित्यवर्णं तमस परस्तात्।
उस युद्ध दे नाल ओह पुरुष सर्व जानी जान अनादि सब दे नियता सूक्ष्म तो भी अति सूक्ष्म सब दे धारण पोषण करण वाले पर अचिंत चित प्रकाश स्वरूप अते अविद्या तो परे उस परमात्मा दा सिमरन करदा है। पहला दस्या है मेरा चिंतन करदा है, इत्थे कहंदे हन परमात्मा दा। इसलिए उस परमात्मा दे चिंतन अर्थात ध्यान दा माध्यम तत् स्थित महापुरुष है। इसे सिलसिले विच
प्रयाण काले मनसा चलेन भक्त्या युक्तो योग बलेन चैव ब्रुवोर मध्ये प्राणमावेश्य सम्यक् सतम परम पुरुषमुपैति दिव्यम्।
जो निरंतर उस परमात्मा दा सिमरन करदा है ओह भक्तिमयी पुरुष प्रयाण काले मन दे विलीन होण दी अवस्था दे समय योग बल नाल अर्थात उसे नियत कर्म दे आचरण द्वारा परवट्टियां दे विचकार प्राण नू चंगी तरह स्थापित करके प्राण अपान नू चंगी तरह साम करके ना अंदरों मन वेग पैदा होवे ना बाहरी संकल्प प्रवेश करे सत्य रज तम भली भांत शांत होण सुरत ईस्ट विच ही स्थित होवे उसे समय ओहो अचल मन वाला अर्थात स्थिर बुद्धि वाला पुरुष उस दैवी पुरुष परमात्मा नू प्राप्त हुंदा है। हमेशा याद रखना है कि उसे एक परमात्मा दी प्राप्ति दा विधान योग है। उसदे लई नियत क्रिया दा आचरण ही योग क्रिया है जिसदा विस्तार पूर्वक वर्णन योगेश्वर ने चौथे छेवें अध्याय विच कीता है। हुणे उन्होंने कहा निरंतर मेरा ही सिमरन कर किवें करिए ता इसे योग धारणा विच स्थिर रहंदे होए करना है। ऐसा करण वाला ही उस दिव्य पुरुष नू प्राप्त हुंदा है जो कदे भुलदा नहीं। इत्थे इस प्रश्न दा समापन होया परमात्मा प्रायण काल विच किस तरह जानन विच आउंदे हन, प्राप्ति योग पद का चित्रण वेखिए जो गीता विच थां थां ते आया है।
यदक्षरम वेद विदो वदंती विशन्ति यद्यतयो वीतरागा यदिच्छन्तो ब्रह्मचर्यं चरन्ति तत्ते पदं संग्रहेण प्रवक्षे।
वेद विद अर्थात अविदित तत् नु प्रतख जानन वाले लोक जिस परम पद नु अक्षरम अक्षय कहंदे हन, वीतराग अर्थात मोह तो रहित महात्मा जिस विच प्रवेश ले जतनशील रहंदे हन, जिस परम पद नु चाहन वाले ब्रह्मचर्या दा पालन करदे हन। ब्रह्मचर्या दा अर्थ जनन इंद्रिय मात्र दा निरोध नहीं, सगों
ब्रह्म आचरती सब ब्रह्मचारी
बाहरी स्पर्शा नु मन तो त्याग के ब्रह्म दा निरंतर मनन ही ब्रह्मचर्या है, जो ब्रह्म दा दर्शन करा के उसे विच स्थान दिवा के शांत हो जांदा है। इस आचरण नाल इंद्री संयम ही नहीं बल्कि संपूर्ण इंद्री संयम अपने आप हो जांदा है। इस तरह जो ब्रह्मचर्या दा आचरण करदे हन, जो हिरदे विच तारण करन योग है, उस पद नू मैं तेरे लिए दसांगा। वो पद है कि किमें पाया जाता है, इसते योगेश्वर श्री कृष्ण कहते हैं
सर्वद्वाराणि संयम्य मनोहृदि निरुद्ध च मूर्ध्न्याधायात्मन प्राणम् आस्थितो योग धारणाम।
सारिया इंद्रियां दे दरवाजियां नू रोक के अर्थात वासनावां तो अलग रह के मन नू हिरदे विच स्थित करके प्राण अर्थात अहंकार दी क्रिया प्रतिक्रिया दा दिमाग विच निरोध करके योग धारण विच स्थित होके इस तरह दी स्थिति नाल
ओमित्येकाक्षरम ब्रह्म व्याहरन् मामनुस्मरन् यः प्रयाति त्यजन् देहम् सयाति परमां गतिम्।
जो पुरुष ओम इति अर्थात ओम इतना ही जो अक्षय ब्रह्म दा परिचायक है, उसका जप अते मेरा सिमरन करदा होया शरीर दा त्याग कर जांदा है, ओह पुरुष परम गति नु प्राप्त हुंदा है। श्री कृष्ण एक योगेश्वर परम तत्व विच स्थिर महापुरुष सतगुरु सन। योगेश्वर श्री कृष्ण ने कहा कि ओम अक्षय ब्रह्म दा परिचायक है, तू उसका जप कर अते ध्यान मेरा कर। प्राप्ति वाले हर महापुरुष का नाम उही हुंदा है जिसनु ओह प्राप्त है, जिस विच ओह विलीन है, इसलिए नाम ओम दा दस्या अते रूप अपना। योगेश्वर ने कृष्ण कृष्ण जपन दा निर्देश नहीं दिता। कालांतर विच भावुक भक्ता ने उना दा भी नाम जपना शुरू कर दिता अते अपनी श्रद्धा दे अनुसार फल भी पौंदे हन। जिमें कि श्री कृष्ण दे अनुसार मनुख दी श्रद्धा जिथे टिक जांदी है उत्थे मैं ही उसकी श्रद्धा नू पुष्ट करदा हां अते मैं ही फल दा विधान भी करदा हां। श्री कृष्ण ओम उत्ते जोर देंदे हन। ओ हम स ओम अर्थात ओह सत्ता मेरे पितर है, किधरे बाहर ना ढूंढन लगो। ए ओम भी उस परम सत्ता दी पहचान करा के शांत हो जांदा है। दरअसल उस प्रभु दे अनंत नाम हन, पर जप दे लई ओही नाम सार्थक हुंदा है जो छोटा होवे। ਸਵਾਸ ਵਿੱਚ ਢਲ ਜਾਵੇ ਅਤੇ ਇੱਕ ਪਰਮਾਤਮਾ ਦਾ ਹੀ ਬੋਧ ਕਰਾਉਂਦਾ ਹੋਵੇ। ਉਸ ਤੋਂ ਭਿੰਨ ਅਨੇਕ ਦੇਵੀ ਦੇਵਤਿਆਂ ਦੀ ਅਵਿਵੇਕ ਪੂਰਨ ਕਲਪਨਾ ਵਿੱਚ ਉਲਝ ਕੇ ਲਕਸ਼ ਤੋਂ ਨਜ਼ਰ ਨਾ ਹਟਾ ਦੇਵੇ। ਆਰੰਭਕ ਸਾਧਕ ਨਾਮ ਤਾਂ ਜਪਦੇ ਹਨ ਪਰ ਮਹਾਂਪੁਰਸ਼ ਦੇ ਸਵਰੂਪ ਦਾ ਧਿਆਨ ਧਰਨ ਤੋਂ ਝਿਜਕਦੇ ਹਨ। ਉਹ ਆਪਣੀਆਂ ਬਣਾਈਆਂ ਮਾਨਤਾਵਾਂ ਦੀ ਪੁਰਾਣੀ ਧਾਰਨਾ ਛੱਡ ਨਹੀਂ ਪਾਉਂਦੇ। ਉਹ ਕਿਸੇ ਹੋਰ ਦੇਵਤਾ ਦਾ ਧਿਆਨ ਧਰਦੇ ਹਨ ਜਿਸ ਦਾ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨਿਸ਼ੇਧ ਕਰਦੇ ਹਨ। ਇਸ ਲਈ ਪੂਰੇ ਸਮਰਪਣ ਨਾਲ ਕਿਸੇ ਅਨੁਭਵੀ ਮਹਾਂਪੁਰਸ਼ ਦੀ ਸ਼ਰਨ ਲਓ। ਪੁੰਨ ਪੁਰਸ਼ਾਰਥ ਸਬਲ ਹੁੰਦੇ ਹੀ ਕੁਤਰਕਾਂ ਦਾ ਸ਼ਮਨ ਅਤੇ ਯਥਾਰਥ ਕ੍ਰਿਆ ਵਿੱਚ ਪ੍ਰਵੇਸ਼ ਮਿਲ ਜਾਏਗਾ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਇਸ ਤਰ੍ਹਾਂ ਓਮ ਦੇ ਜਪ ਅਤੇ ਪਰਮਾਤਮਾ ਸਵਰੂਪ ਸਤਿਗੁਰੂ ਦੇ ਸਵਰੂਪ ਦਾ ਨਿਰੰਤਰ ਸਿਮਰਨ ਕਰਨ ਨਾਲ ਮਨ ਦਾ ਨਿਰੋਧ ਅਤੇ ਵਲੀਨੀਕਰਨ ਹੋ ਜਾਂਦਾ ਹੈ ਅਤੇ ਉਸੇ ਪਲ ਸਰੀਰ ਦੇ ਸੰਬੰਧ ਦਾ ਤਿਆਗ ਹੋ ਜਾਂਦਾ ਹੈ। ਕੇਵਲ ਮਰਨ ਨਾਲ ਸਰੀਰ ਪਿੱਛਾ ਨਹੀਂ ਛੱਡਦੇ।
ਅਨਨਯਚੇਤਾਂ ਸਤਤਮ ਯੋ ਮਾਂ ਸਮਰਤਿ ਨਿਤਯਸ਼ ਤਸਿਆਹਮ ਸੁਲਭ ਪਾਰਥ ਨਿਤਯਯੁਕਤਸਯ ਯੋਗਿਨਃ।
ਮੇਰੇ ਸਿਵਾਏ ਹੋਰ ਕੋਈ ਚਿੱਤ ਹੈ ਹੀ ਨਹੀਂ। ਉਸ ਹੋਰ ਕਿਸੇ ਦਾ ਚਿੰਤਨ ਨਾ ਕਰਦਾ ਹੋਇਆ ਅਰਥਾਤ ਅਨੰਨਿਆ ਚਿੱਤ ਨਾਲ ਸਥਿਰ ਹੋਇਆ ਜੋ ਲਗਾਤਾਰ ਮੇਰਾ ਸਿਮਰਨ ਕਰਦਾ ਹੈ, ਮੇਰੇ ਵਿੱਚ ਨਿਤ ਯੁਕਤ ਉਸ ਯੋਗੀ ਲਈ ਮੈਂ ਸੁਲਭ ਹਾਂ। ਆਪ ਦੇ ਸੁਲਭ ਹੋਣ ਨਾਲ ਕੀ ਮਿਲੇਗਾ?
ਮਾਮੁਪੇਤ੍ਯ ਪੁਨਰਜਨਮ ਦੁਖਾਲਯਮ ਸ਼ਾਸ਼ਵਤਮ ਨਾਪਨੁਵਂਤਿ ਮਹਾਤਮਾਨਃ ਸੰਸਿੱਧਿਂ ਪਰਮਾਂ ਗਤਾਃ।
ਮੈਨੂੰ ਪ੍ਰਾਪਤ ਕਰਕੇ ਉਹ ਦੁੱਖਾਂ ਦੇ ਫਲ ਸਵਰੂਪ ਛਣ ਭੰਗੁਰ ਪੁਨਰਜਨਮ ਨੂੰ ਪ੍ਰਾਪਤ ਨਹੀਂ ਹੁੰਦੇ ਸਗੋਂ ਪਰਮ ਸਿੱਧੀ ਨੂੰ ਪ੍ਰਾਪਤ ਹੁੰਦੇ ਹਨ। ਅਰਥਾਤ ਮੈਨੂੰ ਪ੍ਰਾਪਤ ਹੋਣਾ ਅਥਵਾ ਪਰਮ ਸਿੱਧੀ ਨੂੰ ਪ੍ਰਾਪਤ ਹੋਣਾ ਇੱਕੋ ਗੱਲ ਹੈ। ਕੇਵਲ ਭਗਵਾਨ ਹੀ ਐਸੇ ਹਨ ਜਿਸ ਨੂੰ ਪਾ ਕੇ ਉਸ ਪੁਰਸ਼ ਦਾ ਪੁਨਰਜਨਮ ਨਹੀਂ ਹੁੰਦਾ। ਫਿਰ ਪੁਨਰਜਨਮ ਦੀ ਸੀਮਾ ਕਿੱਥੇ ਤੱਕ ਹੈ?
ਆ ਬ੍ਰਹਮ ਭੁਵਨਾ ਲੋਕਾ ਪੁਨਰਾਵਰਤਿਨੋਰਜੁਨ ਮਾਮੁਪੇਤ੍ਯ ਤੁ ਕੌਂਤੇਯ ਪੁਨਰਜਨਮਨ ਵਿਦਯਤੇ।
ਅਰਜੁਨ, ਬ੍ਰਹਮਾ ਤੋਂ ਲੈ ਕੇ ਕੀਟ ਪਤੰਗਾ ਆਦਿ ਸਾਰੇ ਲੋਕ ਪੁਨਰਵਰਤੀ ਸਥਿਤੀ ਵਾਲੇ ਹਨ। ਜਨਮ ਲੈਣ ਅਤੇ ਮਰਨ ਅਤੇ ਮੁੜ ਇਸੇ ਕ੍ਰਮ ਵਿੱਚ ਚੱਲਣ ਵਾਲੇ ਹਨ। ਪਰ ਕੁੰਤੀ ਸੁੱਤ, ਮੈਨੂੰ ਪ੍ਰਾਪਤ ਹੋਣ ਵਾਲੇ ਪੁਰਸ਼ ਦਾ ਪੁਨਰਜਨਮ ਨਹੀਂ ਹੁੰਦਾ। ਧਰਮ ਗ੍ਰੰਥਾਂ ਵਿੱਚ ਲੋਕ ਲੋਕਾਂਤਰਾਂ ਦੀਆਂ ਕਲਪਨਾਵਾਂ ਈਸ਼ਵਰ ਪੱਖ ਦੀਆਂ ਸਥਿਤੀਆਂ ਦਾ ਬੋਧ ਕਰਾਉਣ ਦੇ ਆਂਤਰਿਕ ਅਨੁਭਵ ਜਾਂ ਰੂਪਕ ਮਾਤਰ ਹਨ।
ਅੰਤਰਿਕਸ਼ ਵਿੱਚ ਨਾ ਤਾਂ ਐਸਾ ਕੋਈ ਖੱਡਾ ਹੈ ਜਿੱਥੇ ਕੀੜੇ ਰਹਿੰਦੇ ਹੋਣ ਅਤੇ ਨਾ ਐਸੇ ਮਹਿਲ ਜਿਨ੍ਹਾਂ ਨੂੰ ਸਵਰਗ ਕਿਹਾ ਜਾਂਦਾ ਹੈ। ਦੈਵੀ ਸੰਪਤੀ ਨਾਲ ਯੁਕਤ ਪੁਰਸ਼ ਦੇਵਤਾ ਅਤੇ ਆਸੁਰੀ ਸੰਪਤੀ ਨਾਲ ਯੁਕਤ ਪੁਰਸ਼ ਹੀ ਆਸੁਰ ਹਨ। ਸ਼੍ਰੀ ਕ੍ਰਿਸ਼ਨ ਦੇ ਹੀ ਸਗੇ ਸੰਬੰਧੀ ਕੰਸ ਰਾਕਸ਼ਸ ਅਤੇ ਬਾਣਾਸੁਰ ਦੈਤੇ ਸਨ। ਦੇਵ, ਮਾਨਵ, ਤਿਰਿਅਕ ਅਰਥਾਤ ਪਸ਼ੂ ਪਕਸ਼ੀ ਯੋਨੀਆਂ ਹੀ ਵਿਭਿੰਨ ਲੋਕ ਹਨ।
ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਇਹ ਜੀਵਾਤਮਾ ਮਨ ਸਹਿਤ ਪੰਜੋ ਇੰਦਰੀਆਂ ਨੂੰ ਲੈ ਕੇ ਜਨਮ ਜਨਮਾਂਤਰਾਂ ਦੇ ਸੰਸਕਾਰਾਂ ਦੇ ਅਨੁਸਾਰ ਨਵਾਂ ਸਰੀਰ ਧਾਰਨ ਕਰ ਲੈਂਦਾ ਹੈ। ਅਮਰ ਕਹੇ ਜਾਣ ਵਾਲੇ ਦੇਵਤਾ ਵੀ ਮਰਨ ਧਰਮਾਂ ਹਨ। ਕਿਣੇ ਪੁੰਨੇ ਮ੍ਰਿਤਯੁ ਲੋਕੇ ਪਸ਼ਯੰਤੀ
ਇਸ ਤੋਂ ਵੱਡੀ ਹਾਨੀ ਕੀ ਹੋਵੇਗੀ? ਉਹ ਦੇਵ ਤਨ ਹੀ ਕਿਸ ਕੰਮ ਦਾ ਜਿਸ ਵਿੱਚ ਸੰਚਿਤ ਪੁੰਨ ਵੀ ਸਮਾਪਤ ਹੋ ਜਾਏ। ਦੇਵ ਲੋਕ, ਪਸ਼ੂ ਲੋਕ, ਕੀਟ ਪਤੰਗ ਆਦਿ ਲੋਕ ਭੋਗ ਲੋਕ ਮਾਤਰ ਹਨ। ਕੇਵਲ ਮਨੁੱਖ ਹੀ ਕਰਮਾਂ ਦਾ ਰਚਣਹਾਰ ਹੈ, ਜਿਨ੍ਹਾਂ ਰਾਹੀਂ ਉਹ ਉਸ ਪਰਮ ਧਾਮ ਤੱਕ ਨੂੰ ਪ੍ਰਾਪਤ ਕਰ ਸਕਦਾ ਹੈ ਜਿੱਥੋਂ ਪੁਨਰਾਗਮਨ ਨਹੀਂ ਹੁੰਦਾ। ਯਥਾਰਥ ਕਰਮ ਦਾ ਆਚਰਣ ਕਰਕੇ ਮਨੁੱਖ ਦੇਵਤਾ ਬਣ ਜਾਏ, ਬ੍ਰਹਮਾ ਦੀ ਸਥਿਤੀ ਪ੍ਰਾਪਤ ਕਰ ਲਏ, ਪਰ ਉਹ ਪੁਨਰ ਜਨਮ ਤੋਂ ਤਦ ਤੱਕ ਨਹੀਂ ਬਚ ਸਕਦਾ ਜਦ ਤੱਕ ਕਿ ਮਨ ਦੇ ਨਿਰੋਧ ਅਤੇ ਵਿਲੀਨੀਕਰਨ ਦੇ ਨਾਲ ਪਰਮਾਤਮਾ ਦਾ ਸਾਖਿਆਤਕਾਰ ਕਰਕੇ ਉਸੇ ਪਰਮ ਭਾਵ ਵਿੱਚ ਸਥਿਤ ਨਾ ਹੋ ਜਾਏ। ਉਸ ਦਾ ਪੁਨਰ ਜਨਮ ਨਹੀਂ ਹੋਣਾ ਹੈ, ਪਰ ਇਸ ਅਵਿਅਕਤ ਸਥਿਤੀ ਤੋਂ ਪਹਿਲਾਂ ਜਦ ਤੱਕ ਉਸ ਕੋਲ ਆਪਣੀ ਬੁੱਧੀ ਹੈ, ਜਦ ਤੱਕ ਉਹ ਬ੍ਰਹਮਾ ਹੈ, ਉਹ ਪੁਨਰ ਜਨਮ ਦੇ ਘੇਰੇ ਵਿੱਚ ਹੈ। ਇਨ੍ਹਾਂ ਹੀ ਗੱਲਾਂ ਬਾਰੇ ਦੱਸਦੇ ਹੋਏ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ,
सहस्रयुग पर्यन्तं अहर्यद् ब्रह्मणो विदुः रात्रिं युगसहस्रान्तां ते होरात्रविदो जनाः।
जो हजारा चतुर्युगा अर्थात चार युगा दी ब्रह्मा दी रात अते हजारा चतुर्युगा दे ਉਸਦੇ ਦਿਨ ਨੂੰ ਸਾਖਿਆਤ ਜਾਣਦੇ ਹਨ, ਉਹ ਪੁਰਸ਼ ਸਮੇਂ ਦੇ ਤੱਤ ਨੂੰ ਯਥਾਰਥ ਜਾਣਦੇ ਹਨ। ਪ੍ਰਸਤੁਤ ਸ਼ਲੋਕ ਵਿੱਚ ਦਿਨ ਅਤੇ ਰਾਤ ਵਿਦਿਆ ਅਤੇ ਅਵਿਦਿਆ ਦੇ ਰੂਪਕ ਹਨ। ਬ੍ਰਹਮ ਵਿਦਿਆ ਨਾਲ ਸੰਯੁਕਤ ਬੁੱਧੀ ਬ੍ਰਹਮਾ ਦੀ ਪਰਿਵੇਸ਼ਿਕਾ ਅਤੇ ਬ੍ਰਹਮ ਵਿਦੁਰਿਸ਼ਟ ਬੁੱਧੀ ਬ੍ਰਹਮਾ ਦੀ ਪਰਾਕਾਸ਼ਠਾ ਹੈ। ਵਿਦਿਆ ਨਾਲ ਸੰਯੁਕਤ ਬੁੱਧੀ ਹੀ ਬ੍ਰਹਮਾ ਦਾ ਦਿਨ ਹੈ। ਜਦ ਵਿਦਿਆ ਕਾਰਜ ਕਰ ਰਹੀ ਹੁੰਦੀ ਹੈ ਤਾਂ ਉਸੇ ਸਮੇਂ ਯੋਗੀ ਸਵਰੂਪ ਵੱਲ ਵੱਧ ਰਿਹਾ ਹੁੰਦਾ ਹੈ। ਅੰਤੇ ਕਰਨ ਦੀਆਂ ਅਸੰਖਿਅ ਪ੍ਰਵਿਰਤੀਆਂ ਵਿੱਚ ਈਸ਼ਵਰੀ ਪ੍ਰਕਾਸ਼ ਦਾ ਸੰਚਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਅਵਿਦਿਆ ਦੀ ਰਾਤ ਆਉਣ ਤੇ ਅੰਤੇ ਕਰਨ ਦੀਆਂ ਅਸੰਖਿਅ ਪ੍ਰਵਿਰਤੀਆਂ ਵਿੱਚ ਮਾਇਆ ਦਾ ਦੁੰਦ ਪ੍ਰਵਾਹਿਤ ਹੋ ਜਾਂਦਾ ਹੈ। ਪ੍ਰਕਾਸ਼ ਅਤੇ ਅੰਧਿਆਰੇ ਦੀ ਇੱਥੇ ਤੱਕ ਹੀ ਸੀਮਾ ਹੈ। ਇਸ ਤੋਂ ਬਾਅਦ ਨਾ ਤਾਂ ਅਵਿਦਿਆ ਰਹਿ ਜਾਂਦੀ ਹੈ ਨਾ ਹੀ ਵਿਦਿਆ। ਉਹ ਪਰਮ ਤੱਤ ਪਰਮਾਤਮਾ ਵਿਦਿਤ ਹੋ ਜਾਂਦਾ ਹੈ। ਜੋ ਇਸ ਨੂੰ ਤੱਤ ਤੋਂ ਭਲੀ ਭਾਂਤ ਜਾਣਦੇ ਹਨ ਉਹ ਯੋਗੀ ਜਨ ਕਾਲ ਦੇ ਤੱਤ ਨੂੰ ਜਾਣਨ ਵਾਲੇ ਹਨ ਕਿ ਕਦੋਂ ਅਵਿਦਿਆ ਦੀ ਰਾਤ ਹੁੰਦੀ ਹੈ, ਕਦ ਵਿਦਿਆ ਦਾ ਦਿਨ ਆਉਂਦਾ ਹੈ, ਕਾਲ ਦਾ ਪ੍ਰਵਾਹ ਕਿੱਥੇ ਤੱਕ ਹੈ ਜਾਂ ਕਾਲ ਕਿੱਥੇ ਤੱਕ ਪਿੱਛਾ ਕਰਦਾ ਹੈ। ਆਰੰਭਿਕ ਮਨੁਸ਼ੀ ਅੰਤਕਰਨ ਨੂੰ ਚਿੱਤ ਜਾਂ ਕਦੇ ਕਦੇ ਕੇਵਲ ਬੁੱਧੀ ਕਿਹਾ ਕਰਦੇ ਸਨ। ਕਾਲਾਂਤਰ ਵਿੱਚ ਅੰਤਕਰਨ ਦਾ ਵਿਭਾਜਨ ਮਨ, ਬੁੱਧੀ, ਚਿੱਤ ਅਤੇ ਅਹੰਕਾਰ ਦੀਆਂ ਚਾਰ ਪ੍ਰਮੁੱਖ ਵਿਰਤੀਆਂ ਵਿੱਚ ਕੀਤਾ ਗਿਆ। ਵੈਸੇ ਅੰਤਕਰਨ ਦੀਆਂ ਵਰਤੀਆਂ ਅਨੰਤ ਹਨ। ਬੁੱਧੀ ਦੇ ਅੰਤਰਾਲ ਵਿੱਚ ਹੀ ਅਵਿਦਿਆ ਦੀ ਰਾਤ ਹੁੰਦੀ ਹੈ ਅਤੇ ਉਸੇ ਬੁੱਧੀ ਵਿੱਚ ਵਿਦਿਆ ਦਾ ਦਿਨ ਵੀ ਹੁੰਦਾ ਹੈ। ਇਹੋ ਬ੍ਰਹਮਾ ਦੀ ਰਾਤ ਅਤੇ ਦਿਨ ਹੈ। ਜਗਤ ਰੂਪੀ ਰਾਤ ਵਿੱਚ ਸਾਰੇ ਜੀਵ ਅਚੇਤ ਪਏ ਹਨ। ਪ੍ਰਕਿਰਤੀ ਵਿੱਚ ਰਹਿਣ ਵਾਲੀ ਉਹਨਾਂ ਦੀ ਬੁੱਧੀ ਉਸ ਪ੍ਰਕਾਸ਼ ਸਵਰੂਪ ਨੂੰ ਨਹੀਂ ਵੇਖ ਸਕਦੀ, ਪਰ ਯੋਗ ਦਾ ਆਚਰਣ ਕਰਨ ਵਾਲੇ ਯੋਗੀ ਇਸ ਨਾਲ ਜਾਗ ਜਾਂਦੇ ਹਨ। ਉਹ ਸਵਰੂਪ ਵੱਲ ਵਧਦੇ ਹਨ, ਜਿਵੇਂ ਕਿ ਗੋਸਵਾਮੀ ਤੁਲਸੀਦਾਸ ਨੇ ਰਾਮਚਰਿਤ ਮਾਨਸ ਵਿੱਚ ਲਿਖਿਆ ਹੈ,
ਕਬਹੁਕ ਦਿਵਸ ਮਹ ਨਿਬੜਤਮ ਕਬਹੁਕ ਪ੍ਰਗਟ ਪਤੰਗ ਵਿਨਸਈ ਉਪਜਈ ਗਿਆਨ ਜਿਮੀ ਪਾਈ ਕੁਸੰਗ ਸੁਸੰਗ।
ਵਿਦਿਆ ਨਾਲ ਸੰਯੁਕਤ ਬੁੱਧੀ ਕੁਸੰਗ ਪਾ ਕੇ ਅਵਿਦਿਆ ਵਿੱਚ ਬਦਲ ਜਾਂਦੀ ਹੈ,
ਫਿਰ ਸੁਸੰਗ ਨਾਲ ਵਿਦਿਆ ਦਾ ਸੰਚਾਰ ਉਸੇ ਬੁੱਧੀ ਵਿੱਚ ਹੋ ਜਾਂਦਾ ਹੈ।
ਇਹ ਉਤਾਰ ਚੜਾਅ ਪੂਰਨਤਾ ਕਾਲ ਤੱਕ ਲੱਗਿਆ ਰਹਿੰਦਾ ਹੈ। ਪੂਰਨਤਾ ਦੇ ਬਾਅਦ ਨਾ ਬੁੱਧੀ ਹੈ ਨਾ ਬ੍ਰਹਮਾ, ਨਾ ਰਾਤ ਰਹਿੰਦੀ ਹੈ ਨਾ ਦਿਨ। ਇਹੋ ਬ੍ਰਹਮਾ ਦੇ ਦਿਨ ਰਾਤ ਦੇ ਰੂਪਕ ਹਨ। ਨਾ ਹਜ਼ਾਰਾਂ ਸਾਲਾਂ ਦੀ ਲੰਬੀ ਰਾਤ ਹੁੰਦੀ ਹੈ, ਨਾ ਹਜ਼ਾਰਾਂ ਚਤੁਰਯੁਗਾਂ ਦਾ ਦਿਨ ਹੀ ਹੁੰਦਾ ਹੈ, ਅਤੇ ਨਾ ਹੀ ਕੋਈ ਚਾਰ ਮੂੰਹ ਵਾਲਾ ਬ੍ਰਹਮਾ ਹੈ। ਬੁੱਧੀ ਦੀਆਂ ਉਪਰੋਕਤ ਚਾਰ ਕ੍ਰਮਵਾਰ ਅਵਸਥਾਵਾਂ ਹੀ ਬ੍ਰਹਮਾ ਦੇ ਮੁੱਖ ਅਤੇ ਅੰਤਕਰਣ ਦੀਆਂ ਚਾਰ ਪ੍ਰਮੁੱਖ ਪ੍ਰਵਿਰਤੀਆਂ ਹੀ ਉਹਨਾਂ ਦੇ ਚਤੁਰਯੁਗ ਹਨ। ਰਾਤ ਅਤੇ ਦਿਨ ਇਹਨਾਂ ਪ੍ਰਵਿਰਤੀਆਂ ਵਿੱਚ ਹੀ ਹੁੰਦੇ ਹਨ। ਜੋ ਪੁਰਸ਼ ਇਸ ਦੇ ਭੇਦ ਨੂੰ ਤੱਤ ਤੋਂ ਜਾਣਦੇ ਹਨ, ਉਹ ਯੋਗੀ ਜਨ ਕਾਲ ਦੇ ਭੇਦ ਨੂੰ ਜਾਣਦੇ ਹਨ ਕਿ ਕਾਲ ਕਿੱਥੇ ਤੱਕ ਪਿੱਛਾ ਕਰਦਾ ਹੈ ਅਤੇ ਕਿਹੜਾ ਪੁਰਸ਼ ਕਾਲ ਤੋਂ ਵੀ ਅਤੀਤ ਹੋ ਜਾਂਦਾ ਹੈ। ਰਾਤ ਅਤੇ ਦਿਨ ਅਵਿਦਿਆ ਅਤੇ ਵਿਦਿਆ ਵਿੱਚ ਹੋਣ ਵਾਲੇ ਕਾਰਜ ਨੂੰ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਸਪਸ਼ਟ ਕਰਦੇ ਹਨ।
अव्यक्ताद् व्यक्तयः सर्वाः प्रभवन्त्यः रागमे रात्र्यागमे प्रलीयन्ते तत्रैवाव्यक्तसंज्ञके।
ब्रह्मा दे दिन दे प्रवेश काल विच अर्थात विद्या अर्थात दैवी संपत्ति दे प्रवेश काल विच सारे प्राणी अव्यक्त बुद्धि विच जागृत हो जांदे हन, अते रात दे प्रवेश काल विच उसे अव्यक्त अदृश्य बुद्धि विच जागृति दे समुख तत अचेत हो जांदे हन। ओह प्राणी अविद्या दी रात विच स्वरूप नू साफ वेख नहीं सकदे, पर उन्हां दा अस्तित्व रहिंदा है। जागृत होण अते अचेत होण दा माध्यम एह बुद्धि है, जो सब विच अव्यक्त रहिंदी है, नजर नहीं आउंदी।
भूतग्राम स एवायम् भूत्वा भूत्वा प्रलीयते रात्र्यागमेव श पार्थ प्रभवत्यह रागमे।
हे पार्थ, सारे प्राणी इस प्रकार जागृत होके प्रकृति तो विवश होके अविद्या रूपी रात दे आउण ते अचेत हो जांदे हन। ਉਹ ਨਹੀਂ ਵੇਖ ਸਕਦੇ ਕਿ ਸਾਡਾ ਲਕਸ਼ ਕੀ ਹੈ। ਦਿਨ ਦੇ ਪ੍ਰਵੇਸ਼ ਕਾਲ ਵਿੱਚ ਉਹ ਫਿਰ ਜਾਗ ਪੈਂਦੇ ਹਨ। ਜਦ ਤੱਕ ਬੁੱਧੀ ਹੈ ਤਦ ਤੱਕ ਇਸ ਦੇ ਅੰਤਰਾਲ ਵਿੱਚ ਵਿਦਿਆ ਅਤੇ ਅਵਿਦਿਆ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਤਦ ਤੱਕ ਉਹ ਸਾਧਕ ਹੀ ਹੈ, ਮਹਾਂਪੁਰਸ਼ ਨਹੀਂ।
ਪਰਸਤਸਮਾਤ ਤੂ ਭਾਵੋਨਯੋ व्यक्तो व्यक्तात् सनातनः यः सः सर्वेषु भूतेषु नश्यत्सु न विनश्यति।
इक ता ब्रह्मा अर्थात बुद्धि अव्यक्त है, इंद्रियां राही नजर नहीं आउंदी, अते इस तो भी परे सनातन अव्यक्त भाव है, ਜੋ ਭੂਤਾਂ ਦੇ ਨਸ਼ਟ ਹੋਣ ਤੇ ਵੀ ਨਸ਼ਟ ਨਹੀਂ ਹੁੰਦਾ। ਅਰਥਾਤ ਵਿਦਿਆ ਵਿੱਚ ਸਚੇਤ ਅਤੇ ਅਵਿਦਿਆ ਵਿੱਚ ਅਚੇਤ, ਦਿਨ ਵਿੱਚ ਪੈਦਾ ਅਤੇ ਰਾਤ ਵਿੱਚ ਵਿਲੀਨ ਭਾਵਾਂ ਵਾਲੇ ਅਵਿਅਕਤ ਬ੍ਰਹਮਾ ਦੇ ਵੀ ਮਿਟ ਜਾਣ ਤੇ ਵੀ ਉਹ ਸਨਾਤਨ ਅਵਿਅਕਤ ਭਾਵ ਮਿਲਦਾ ਹੈ, ਜੋ ਨਸ਼ਟ ਨਹੀਂ ਹੁੰਦਾ। ਬੁੱਧੀ ਵਿੱਚ ਹੋਣ ਵਾਲੇ ਉਪਰੋਕਤ ਦੋਨੋਂ ਉਤਾਰ ਚੜਾਵ ਜਦ ਮਿਟ ਜਾਂਦੇ ਹਨ, ਤਦ ਸਨਾਤਨ ਅਵਿਅਕਤ ਭਾਵ ਮਿਲਦਾ ਹੈ, ਜੋ ਮੇਰਾ ਪਰਮਧਾਮ ਹੈ।
ਜਦ ਸਨਾਤਨ ਅਵਿਅਕਤ ਭਾਵ ਮਿਲ ਗਿਆ ਤਾਂ ਬੁੱਧੀ ਵੀ ਉਸੇ ਭਾਵ ਵਿੱਚ ਰੰਗੀ ਜਾਂਦੀ ਹੈ, ਉਸੇ ਭਾਵ ਨੂੰ ਧਾਰਨ ਕਰ ਲੈਂਦੀ ਹੈ। ਇਸ ਲਈ ਉਹ ਬੁੱਧੀ ਆਪ ਤਾਂ ਮਿਟ ਜਾਂਦੀ ਹੈ ਅਤੇ ਉਸਦੇ ਥਾਂ ਸਨਾਤਨ ਅਵਿਅਕਤ ਭਾਵ ਹੀ ਬਾਕੀ ਬਚਦਾ ਹੈ।
ਅਵਿਅਕਤੋਕਸ਼ਰ ਇਤਿਉਕਤਃ ਤਮਾਹੁਃ ਪਰਮਾਂ ਗਤਿਮ ਯਮ ਪ੍ਰਾਪਯ ਨ ਨਿਵਰਤੰਤੇ ਤਦਧਾਮ ਪਰਮੰ ਮਮ।
ਉਸ ਸਨਾਤਨ ਅਵਿਅਕਤ ਭਾਵ ਨੂੰ ਅਖਰ ਅਰਥਾਤ ਜੋ ਖੁਰਦਾ ਨਹੀਂ ਅਰਥਾਤ ਅਵਿਨਾਸ਼ੀ ਕਿਹਾ ਜਾਂਦਾ ਹੈ, ਉਸੇ ਨੂੰ ਪਰਮ ਗਤੀ ਕਹਿੰਦੇ ਹਨ। ਉਹੀ ਮੇਰਾ ਪਰਮ ਧਾਮ ਹੈ ਜਿਸ ਨੂੰ ਪ੍ਰਾਪਤ ਹੋ ਕੇ ਮਨੁੱਖ ਵਾਪਸ ਨਹੀਂ ਆਉਂਦੇ, ਉਹਨਾਂ ਦਾ ਪੁਨਰਜਨਮ ਨਹੀਂ ਹੁੰਦਾ। ਇਸ ਸਨਾਤਨ ਅਵਿਅਕਤ ਭਾਵ ਦੀ ਪ੍ਰਾਪਤੀ ਦਾ ਵਿਧਾਨ ਦੱਸਦੇ ਹਨ।
ਪੁਰਸ਼ ਸਪਰ ਪਾਰਥ ਭਕਤਿਆ ਲਭਯਸਤਵਨਨਯਾ ਯਸਯਾਂਤਸਥਾਨਿ ਭੂਤਾਨਿ ਯੇਨ ਸਰਵਮਿਦੰ ਤਤਮ।
ਪਾਰਥ, ਜਿਸ ਪਰਮਾਤਮਾ ਦੇ ਤਹਿਤ ਸਾਰੇ ਭੂਤ ਹਨ, ਜਿਸ ਨਾਲ ਸਾਰਾ ਜਗਤ ਵਿਆਪਤ ਹੈ, ਸਨਾਤਨ ਅਵਿਅਕਤ ਭਾਵ ਵਾਲਾ ਉਹ ਪਰਮ ਪੁਰਸ਼ ਅਨੰਨਯ ਭਗਤੀ ਰਾਹੀਂ ਪ੍ਰਾਪਤ ਹੋਣ ਯੋਗ ਹੈ। ਅਨੰਨਯ ਭਗਤੀ ਦਾ ਮਤਲਬ ਹੈ ਕਿ ਪਰਮਾਤਮਾ ਤੋਂ ਸਿਵਾਏ ਹੋਰ ਕਿਸੇ ਦਾ ਧਿਆਨ ਨਾ ਕਰਦੇ ਹੋਏ ਉਸ ਨਾਲ ਜੁੜ ਜਾਣਾ। ਅਨੰਨਯ ਭਾਵ ਨਾਲ ਜੁੜਨ ਵਾਲੇ ਪੁਰਸ਼ ਵੀ ਕਦ ਤੱਕ ਪੁਨਰ ਜਨਮ ਦੀ ਸੀਮਾ ਵਿੱਚ ਹਨ ਅਤੇ ਕਦੋਂ ਉਹ ਪੁਰਸ਼ ਜਨਮ ਦੀ ਸੀਮਾ ਪਾਰ ਕਰ ਜਾਂਦੇ ਹਨ, ਇਸ ਤੇ ਯੋਗੇਸ਼ਵਰ ਕਹਿੰਦੇ ਹਨ।
ਯਤ੍ਰ ਕਾਲੇ ਤ੍ਵਨਾਵ੍ਰਿਤਿਮ ਆਵ੍ਰਿਤਿਮ ਚੈਵ ਯੋਗਿਨਃ ਪ੍ਰਯਾਤਾ ਯਾਂਤਿ ਤਮ ਕਾਲਮ ਵਕ੍ਸ਼ਾਮਿ ਭਰਤਰਸ਼ਵ।
ਹੇ ਅਰਜੁਨ, ਜਿਸ ਕਾਲ ਵਿੱਚ ਸਰੀਰ ਤਿਆਗ ਕੇ ਗਏ ਹੋਏ ਯੋਗੀ ਜਨ ਪੁਨਰ ਜਨਮ ਨੂੰ ਨਹੀਂ ਪ੍ਰਾਪਤ ਹੁੰਦੇ ਅਤੇ ਜਿਸ ਕਾਲ ਵਿੱਚ ਸਰੀਰ ਤਿਆਗਣ ਤੇ ਪੁਨਰ ਜਨਮ ਲੈਂਦੇ ਹਨ, ਮੈਂ ਹੁਣ ਉਸ ਕਾਲ ਦਾ ਵਰਣਨ ਕਰਦਾ ਹਾਂ।
ਅਗਨਿਰਜੋਤਿਰਹ ਸ਼ੁਕਲਹ ਸ਼ਣਮਾਸਾ ਉੱਤਰਾਯਣਮ ਤਤ੍ਰ ਪ੍ਰਯਾਤਾ ਗੱਛਂਤਿ ਬ੍ਰਹਮ ਬ੍ਰਹਮਵਿਦੋ ਜਨਾਹ।
ਸਰੀਰ ਸੰਬੰਧ ਦਾ ਤਿਆਗ ਕਰਦੇ ਸਮੇਂ ਜਿਸ ਦੇ ਨਾਲ ਜੋਤਮਈ ਅਗਨੀ ਜਲ ਰਹੀ ਹੋਵੇ, ਦਿਨ ਦਾ ਪ੍ਰਕਾਸ਼ ਫੈਲਿਆ ਹੋਵੇ, ਸੂਰਜ ਚਮਕਦਾ ਹੋਵੇ, ਸ਼ੁਕਲ ਪੱਖ ਦਾ ਚੰਨ ਵੱਧ ਰਿਹਾ ਹੋਵੇ, ਉਤਰਾਇਣ ਦਾ ਖੁੱਲ੍ਹਾ ਅਤੇ ਸੁੰਦਰ ਆਕਾਸ਼ ਹੋਵੇ, ਉਸ ਕਾਲ ਵਿੱਚ ਦੇਹ ਤਿਆਗ ਕਰਨ ਵਾਲੇ ਬ੍ਰਹਮ ਬੇਤਾ ਯੋਗੀ ਜਨ ਬ੍ਰਹਮ ਨੂੰ ਪ੍ਰਾਪਤ ਹੁੰਦੇ ਹਨ। ਅਗਨੀ ਬ੍ਰਹਮ ਤੇਜ ਦਾ ਪ੍ਰਤੀਕ ਹੈ, ਦਿਨ ਵਿਦਿਆ ਦਾ ਪ੍ਰਕਾਸ਼ ਹੈ, ਸ਼ੁਕਲ ਪੱਖ ਨਿਰਮਲਤਾ ਦਾ ਪ੍ਰਤੀਕ ਹੈ, ਵਿਵੇਕ ਵੈਰਾਗ ਸ਼ਮ ਦਮ ਤੇਜ ਅਤੇ ਪ੍ਰਗਿਆ ਇਹ ਛੇ ਸ੍ਰੇਸ਼ਟਤਾਵਾਂ ਹੀ ਛੇ ਮਹੀਨੇ ਹਨ। ਉੱਪਰਗਾਮੀ ਸਥਿਤੀ ਹੀ ਉਤਰਾਇਣ ਹੈ। ਪ੍ਰਕਿਰਤੀ ਤੋਂ ਬਿਲਕੁਲ ਪਰੇ ਇਸ ਅਵਸਥਾ ਵਿੱਚ ਜਾਣ ਵਾਲੇ ਬ੍ਰਹਮ ਵੇਤਾ ਯੋਗੀ ਜਨ ਬ੍ਰਹਮ ਨੂੰ ਪ੍ਰਾਪਤ ਹੁੰਦੇ ਹਨ, ਉਹਨਾਂ ਦਾ ਪੁਨਰਜਨਮ ਨਹੀਂ ਹੁੰਦਾ। ਪਰ ਅਨੰਨੇ ਚਿੱਤ ਨਾਲ ਲੱਗੇ ਹੋਏ ਯੋਗੀ ਜਨ ਜੇ ਇਸ ਪ੍ਰਕਾਸ਼ ਨੂੰ ਪ੍ਰਾਪਤ ਨਾ ਕਰ ਸਕੇ, ਜਿਨ੍ਹਾਂ ਦੀ ਸਾਧਨਾ ਅਜੇ ਪੂਰੀ ਨਹੀਂ ਹੈ, ਉਹਨਾਂ ਦਾ ਕੀ ਹੁੰਦਾ ਹੈ? ਇਸ ਤੇ ਕਹਿੰਦੇ ਹਨ,
ਧੂਮੋ ਰਾਤ੍ਰਿਸਤਥਾ ਕ੍ਰਿਸ਼ਨ षण्मासा दक्षिणायनम् तत्र चान्द्रमसं ज्योतिः योगी प्राप्य निवर्तते।
जिस दे अंत समय विच धुआं फैल रहा होवे, योग अग्नि होवे पर धुएं नाल टक्की होवे, अविद्या दी रात होवे, हनेरा होवे, कृष्ण पक्ष दा चन काट रहा होवे, कालक दी बहुलता होवे, छे विकार काम क्रोध लोभ मोह मद ते मत्सर जां ईर्खा नाल युक्त दख्यायन अर्थात बाहर मुखी स्थिति, जो परमात्मा विच प्रवेश तो अजे दूर होवे, उस योगी नू पुनर्जन्म लेना पैंदा है, ताकि शरीर दे नाल उस योगी दी साधना नष्ट हो जांदी है। इस ते योगेश्वर कहंदे हन,
शुक्ल कृष्णे गति हेते जगत शाश्वते मते एकया यात्यना वृत्तिम् अन्यया वर्तते पुनः।
उपरोक्त शुक्ल अते कृष्ण दोनों तरह दियां गतियां जगत विच शाश्वत हन, अर्थात साधना दा कदे विनाश नहीं हुंदा। एक अर्थात शुक्ल अवस्था विच चलाना कर जान वाला मुड़ वापस ना आउन वाली परम गति नू प्राप्त हुंदा है, अते दूजी अवस्था विच काट प्रकाश अते अजे कालक है, ऐसी अवस्था विच चलाना करन वाला मुड़ वापस आउंदा है, जन्म लेंदा है। जद तक पूर्ण प्रकाश नहीं मिलदा तद तक उसनू भजन करना है। प्रश्न पूरा होया, हुण इसलिए साधना उत्ते फिर बल देंदे हां।
नैते श्रीति पार्थ जानन योगी मुह्यति कश्चन तस्मात् सर्वेषु कालेषु योगयुक्तो भवार्जुन।
हे पार्थ, इस तरह इना मार्गा नू जान के कोई भी योगी मोहित नहीं हुंदा। ओह जानता है कि पूर्ण प्रकाश प्राप्त करके ओह ब्रह्म नू प्राप्त होएगा, अते कट प्रकाश रहन ते भी पुनर्जन्म विच साधना दा नाश नहीं हुंदा। दोनों गतियां शाश्वत हन। इसलिए अर्जुन, तू हर समय योग नाल युक्त रह, अर्थात निरंतर साधना कर।
वेदेषु यज्ञेषु तपस्सु चैव दानेषु यत् पुण्यफलं प्रदिष्टम् अत्येति तत्सर्वमिदं विदित्वा योगी परं स्थानमुपैति चाद्यम्।
इष्णु साक्षात्कार नाल जान के मन के नहीं, योगी वेद यज्ञ तप अते दान दे पुन फलां तो निरसंदेह अग्गे निकल जांदा है अते सनातन परम पद नू प्राप्त हुंदा है। अविद्यत परमात्मा दी साख्यात जानकारी दा नाम वेद है। ओह अविद्यत तत् जद विद्यत हो गया ता हुण कौन किसनू जाने। इसलिए विद्यत होण दे बाद वेदा नाल भी मतलब खत्म हो जांदा है, क्योंकि जानन योग परमात्मा वक नहीं है। यज्ञ अर्थात आराधना दी नियत क्रिया जरूरी सी, पर जद एह तत्व विदित हो गया तां किसते लई भजन करिए। मन सहित इंद्रियां नू लक्ष्य दे अनुरूप तपाउणा तप है। लक्ष्य प्राप्त होण ते ਕਿਸਤੇ ਲਈ ਤਪ ਕਰੀਏ? ਮਨ, ਬਚਨ ਅਤੇ ਕਰਮ ਨਾਲ ਚੰਗੀ ਤਰ੍ਹਾਂ ਸਮਰਪਣ ਦਾ ਨਾਮ ਦਾਨ ਹੈ। ਇਹਨਾਂ ਸਾਰਿਆਂ ਦਾ ਪੁੰਨਿਆ ਫਲ ਹੈ ਪਰਮਾਤਮਾ ਦੀ ਪ੍ਰਾਪਤੀ। ਫਲ ਵੀ ਹੁਣ ਵੱਖ ਨਹੀਂ ਹੈ, ਇਸ ਲਈ ਇਹਨਾਂ ਸਾਰਿਆਂ ਦੀ ਹੁਣ ਲੋੜ ਵੀ ਨਹੀਂ ਹੈ। ਉਹ ਯੋਗੀ ਯੱਗ, ਤਪ, ਦਾਨ ਆਦਿ ਦੇ ਫਲ ਨੂੰ ਵੀ ਪਾਰ ਕਰ ਜਾਂਦਾ ਹੈ, ਉਹ ਪਰਮ ਪਦ ਨੂੰ ਪ੍ਰਾਪਤ ਹੁੰਦਾ ਹੈ। ਸਾਰ: ਇਸ ਅਧਿਆਇ ਵਿੱਚ ਪੰਜ ਪ੍ਰਮੁੱਖ ਗੱਲਾਂ ਉੱਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਉਹ ਗੱਲ ਹੈ ਜਿਸ ਬਾਰੇ ਅਧਿਆਇ 7 ਦੇ ਅੰਤ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੁਆਰਾ ਬੀਜੇ ਗਏ ਪ੍ਰਸ਼ਨ ਨੂੰ ਸਪਸ਼ਟ ਸਮਝਣ ਲਈ ਇਸ ਅਧਿਆਇ ਦੇ ਆਰੰਭ ਵਿੱਚ ਅਰਜੁਨ ਨੇ 7 ਪ੍ਰਸ਼ਨ ਕੀਤੇ ਕਿ ਭਗਵਾਨ, ਜੋ ਤੁਸੀਂ ਦੱਸਿਆ ਉਹ ਬ੍ਰਹਮ ਕੀ ਹੈ, ਉਹ ਅਧਿਆਤਮ ਕੀ ਹੈ, ਉਹ ਸੰਪੂਰਨ ਕਰਮ ਕੀ ਹੈ, ਆਦਿ ਦੈਵ, ਆਦਿ ਭੂਤ ਅਤੇ ਆਦਿ ਯੱਗ ਕੀ ਹੈ, ਅਤੇ ਅੰਤ ਕਾਲ ਨੂੰ ਤੁਸੀਂ ਕਿਸ ਤਰ੍ਹਾਂ ਚੇਤੇ ਆਉਂਦੇ ਹੋ ਕਿ ਕਦੇ ਵੀ ਭੁੱਲਦੇ ਨਹੀਂ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਜਿਸ ਦਾ ਵਿਨਾਸ਼ ਨਹੀਂ ਹੁੰਦਾ ਉਹੀ ਪਰਬ੍ਰਹਮ ਹੈ। ਸਵਯਮ ਦੀ ਉਪਲਬਧੀ ਜਾਂ ਆਪਣੇ ਆਪ ਨੂੰ ਪਾਉਣ ਦੀ ਸਥਿਤੀ ਵਾਲਾ ਪਰਮ ਭਾਵ ਹੀ ਅਧਿਆਤਮ ਹੈ, ਜਿਸ ਰਾਹੀਂ ਜੀਵ ਮਾਇਆ ਦੇ ਸ਼ਾਸਨ ਤੋਂ ਨਿਕਲ ਕੇ ਆਤਮਾ ਦੇ ਸ਼ਾਸਨ ਵਿੱਚ ਹੋ ਜਾਂਦਾ ਹੈ, ਉਹੀ ਅਧਿਆਤਮ ਹੈ। ਅਤੇ ਭੂਤਾਂ, ਭੌਤਿਕ ਜੀਵਾਂ ਦੇ ਉਹ ਭਾਵ ਜੋ ਸ਼ੁਭ ਜਾਂ ਅਸ਼ੁਭ ਸੰਸਕਾਰ ਪੈਦਾ ਕਰਦੇ ਹਨ, ਉਹਨਾਂ ਭਾਵਾਂ ਦਾ ਰੁਕ ਜਾਣਾ, ਮਿਟ ਜਾਣਾ ਹੀ ਕਰਮ ਦੀ ਸੰਪੂਰਨਤਾ ਹੈ। ਇਸ ਤੋਂ ਬਾਅਦ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ। ਕਰਮ ਕੋਈ ਐਸੀ ਵਸਤੂ ਹੈ ਜੋ ਸੰਸਕਾਰਾਂ ਦੇ ਸਰੋਤ ਨੂੰ ਹੀ ਮਿਟਾ ਦਿੰਦੀ ਹੈ। ਇਸੇ ਤਰ੍ਹਾਂ ਖੁਰਨਸ਼ੀਲ ਭਾਵ, ਨਸ਼ਟ ਹੋਣ ਵਾਲੇ ਭਾਵ ਆਦਿ ਭੂਤ ਹਨ, ਅਰਥਾਤ ਨਸ਼ਟ ਹੋਣ ਵਾਲੇ ਭਾਵ ਹੀ ਭੂਤਾਂ ਨੂੰ ਜਨਮ ਦੇਣ ਦਾ ਮਾਧਿਅਮ ਹਨ, ਉਹੀ ਭੂਤਾਂ ਦੇ ਅਧਿਸ਼ਠਾਤਾ ਹਨ। ਪਰਮ ਪੁਰਸ਼ ਹੀ ਅਧਿਦੈਵ ਹੈ, ਉਸ ਵਿੱਚ ਦੈਵੀ ਸੰਪਤੀ ਲੀਨ ਹੁੰਦੀ ਹੈ। ਇਸ ਸਰੀਰ ਵਿੱਚ ਅਧਿਯੱਗ ਮੈਂ ਹੀ ਹਾਂ, ਅਰਥਾਤ ਯੱਗ ਜਿਸ ਵਿੱਚ ਲੀਨ ਹੁੰਦੇ ਹਨ ਉਹ ਮੈਂ ਹਾਂ, ਮੈਂ ਯੱਗ ਦਾ ਅਧਿਸ਼ਠਾਤਾ ਹਾਂ, ਉਹ ਮੇਰੇ ਸਵਰੂਪ ਨੂੰ ਹੀ ਪ੍ਰਾਪਤ ਹੁੰਦਾ ਹੈ। ਅਰਥਾਤ ਸ਼੍ਰੀ ਕ੍ਰਿਸ਼ਨ ਇੱਕ ਯੋਗੀ ਸਨ। ਅਧਿਯੱਗ ਕੋਈ ਐਸਾ ਪੁਰਸ਼ ਹੈ ਜੋ ਇਸ ਸਰੀਰ ਵਿੱਚ ਰਹਿੰਦਾ ਹੈ, ਬਾਹਰ ਨਹੀਂ। ਅੰਤਿਮ ਪ੍ਰਸ਼ਨ ਸੀ ਕਿ ਅੰਤ ਸਮੇਂ ਨੂੰ ਆਪ ਕਿਸ ਤਰ੍ਹਾਂ ਚੇਤੇ ਆਉਂਦੇ ਹੋ? ਉਹਨਾਂ ਦੱਸਿਆ ਕਿ ਜੋ ਮੇਰਾ ਨਿਰੰਤਰ ਸਿਮਰਨ ਕਰਦੇ ਹਨ, ਮੇਰੇ ਸਿਵਾਏ ਕਿਸੇ ਦੂਜੇ ਵਿਸ਼ੇ ਵਸਤੂ ਦਾ ਧਿਆਨ ਨਹੀਂ ਆਉਣ ਦਿੰਦੇ, ਅਤੇ ਇਸੇ ਤਰ੍ਹਾਂ ਕਰਦੇ ਹੋਏ ਸਰੀਰ ਦਾ ਸੰਬੰਧ ਤਿਆਗ ਕਰਦੇ ਹਨ, ਉਹ ਮੇਰੇ ਸਾਖਿਆਤ ਸਵਰੂਪ ਨੂੰ ਪ੍ਰਾਪਤ ਹੁੰਦੇ ਹਨ, ਅਤੇ ਅੰਤ ਨੂੰ ਵੀ ਉਹਨਾਂ ਨੂੰ ਉਹ ਪ੍ਰਾਪਤ ਰਹਿੰਦਾ ਹੈ। ਸਰੀਰ ਦੀ ਮੌਤ ਨਾਲ ਇਹ ਉਪਲਬਧੀ ਮਿਲਦੀ ਹੋਵੇ ਐਸੀ ਗੱਲ ਨਹੀਂ ਹੈ। ਜੇ ਮਰਨ ਤੇ ਹੀ ਮਿਲਦੀ ਤਾਂ ਸ਼੍ਰੀ ਕ੍ਰਿਸ਼ਨ ਪੂਰਨ ਨਾ ਹੁੰਦੇ। ਅਨੇਕ ਜਨਮਾਂ ਵਿੱਚ ਚੱਲ ਕੇ ਪ੍ਰਾਪਤ ਕਰਨ ਵਾਲਾ ਗਿਆਨੀ ਉਹਨਾਂ ਦਾ ਸਵਰੂਪ ਨਾ ਹੁੰਦਾ। ਮਨ ਦਾ ਪੂਰਾ ਨਿਰੋਧ ਅਤੇ ਨਿਰੁੱਧ ਮਨ ਦਾ ਵੀ ਲੀਨ ਹੋਣਾ ਹੀ ਅੰਤਕਾਲ ਹੈ, ਜਿੱਥੇ ਫੇਰ ਸਰੀਰਾਂ ਦੇ ਜਨਮ ਦਾ ਮਾਧਿਅਮ ਸ਼ਾਂਤ ਹੋ ਜਾਂਦਾ ਹੈ। ਉਸ ਸਮੇਂ ਉਹ ਪਰਮ ਭਾਵ ਵਿੱਚ ਪ੍ਰਵੇਸ਼ ਪਾ ਜਾਂਦਾ ਹੈ, ਉਸਦਾ ਪੁਨਰ ਜਨਮ ਨਹੀਂ ਹੁੰਦਾ। ਇਸ ਪ੍ਰਾਪਤੀ ਲਈ ਉਹਨਾਂ ਨੇ ਸਿਮਰਨ ਦਾ ਤਰੀਕਾ ਦੱਸਿਆ ਕਿ ਅਰਜੁਨ, ਨਿਰੰਤਰ ਮੇਰਾ ਸਿਮਰਨ ਕਰ ਅਤੇ ਯੁੱਧ ਕਰ, ਦੋਵੇਂ ਇੱਕੋ ਸਮੇਂ ਕਿਵੇਂ ਹੋਣਗੇ? ਕਿਧਰੇ ਐਸਾ ਤਾਂ ਨਹੀਂ ਕਿ ਜੈ ਗੋਪਾਲ ਜੈ ਕ੍ਰਿਸ਼ਨ ਉਚਾਰਦੇ ਰਹੋ ਤੇ ਲਾਠੀਆਂ ਵੀ ਮਾਰਦੇ ਰਹੋ? ਉਹਨਾਂ ਸਿਮਰਨ ਦਾ ਸਵਰੂਪ ਸਪਸ਼ਟ ਕੀਤਾ ਕਿ ਯੋਗ ਧਿਆਨ ਵਿੱਚ ਸਥਿਰ ਰਹਿੰਦੇ ਹੋਏ, ਮੇਰੇ ਸਿਵਾਏ ਹੋਰ ਕਿਸੇ ਵੀ ਚੀਜ਼ ਦਾ ਧਿਆਨ ਨਾ ਕਰਦੇ ਹੋਏ ਨਿਰੰਤਰ ਸਿਮਰਨ ਕਰ। ਜਦ ਸਿਮਰਨ ਇਤਨਾ ਸੂਕਸ਼ਮ ਹੈ ਤਾਂ ਯੁੱਧ ਕੌਣ ਕਰੇਗਾ? ਮੰਨ ਲਓ ਕਿ ਇੱਕ ਪੁਸਤਕ ਭਗਵਾਨ ਹੈ ਤਾਂ ਇਸਦੇ ਆਸੇ ਪਾਸੇ ਦੀਆਂ ਚੀਜ਼ਾਂ, ਸਾਹਮਣੇ ਬੈਠੇ ਲੋਕ ਜਾਂ ਹੋਰ ਵੇਖੀਆਂ ਸੁਣੀਆਂ ਚੀਜ਼ਾਂ ਦਾ ਕੋਈ ਖਿਆਲ ਵੀ ਨਾ ਆਏ, ਨਜ਼ਰ ਨਾ ਆਉਣ? ਜੇ ਨਜ਼ਰ ਆਉਣ
ਤਾਂ ਯਾਦ ਨਾ ਹੋਣ, ਐਸੇ ਸਿਮਰਨ ਵਿੱਚ ਯੁੱਧ ਕੈਸਾ।
ਦਰਅਸਲ ਤੁਸੀਂ ਜਦੋਂ ਇਸ ਤਰ੍ਹਾਂ ਦੇ ਸਿਮਰਨ ਵਿੱਚ ਲੱਗੋਗੇ ਤਾਂ ਉਸੇ ਪਲ ਯੁੱਧ ਦਾ ਸਹੀ ਸਵਰੂਪ ਖੜਾ ਹੋਵੇਗਾ। ਉਸ ਸਮੇਂ ਮਾਇਆਮਈ ਪ੍ਰਵਿਰਤੀਆਂ ਰੁਕਾਵਟਾਂ ਬਣ ਕੇ ਸਾਹਮਣੇ ਆਉਣਗੀਆਂ। ਕਾਮ, ਕ੍ਰੋਧ, ਰਾਗ, ਦੁਏਸ਼, ਦੁਰਜੇ ਵੈਰੀ ਅੱਗੇ ਆਉਣਗੇ ਤੇ ਸਿਮਰਨ ਨਹੀਂ ਕਰਨ ਦੇਣਗੇ। ਉਹਨਾਂ ਤੋਂ ਪਾਰ ਪਾਉਣਾ ਹੀ ਤਾਂ ਯੁੱਧ ਹੈ। ਇਹਨਾਂ ਵੈਰੀਆਂ ਦੇ ਮਿਟ ਜਾਣ ਤੇ ਹੀ ਮਨੁੱਖ ਪਰਮ ਗਤੀ ਪ੍ਰਾਪਤ ਕਰਦਾ ਹੈ। ਇਹ ਪਰਮ ਗਤੀ ਪਾਉਣ ਲਈ ਹੇ ਅਰਜੁਨ, ਤੂੰ ਜਾਪ ਤਾਂ ਓਮ ਦਾ ਕਰ ਅਤੇ ਧਿਆਨ ਮੇਰਾ ਕਰ। ਨਾਮ ਤੇ ਰੂਪ ਆਰਾਧਨਾ ਦੀ ਕੁੰਜੀ ਹੈ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਇਹ ਪ੍ਰਸ਼ਨ ਵੀ ਲਿਆ ਕਿ ਪੁਨਰਜਨਮ ਕੀ ਹੈ, ਉਸ ਵਿੱਚ ਕੌਣ ਕੌਣ ਆਉਂਦੇ ਹਨ। ਉਹਨਾਂ ਦੱਸਿਆ ਕਿ ਬ੍ਰਹਮਾ ਤੋਂ ਲੈ ਕੇ ਜੀਵ ਮਾਤਰ ਦਾ ਜਗਤ ਪੁਨਰਜਨਮੀ ਹੈ ਅਤੇ ਇਹਨਾਂ ਸਾਰਿਆਂ ਦੇ ਸਮਾਪਤ ਹੋਣ ਤੋਂ ਵੀ ਮੇਰਾ ਪਰਮ ਅਵਿਅਕਤ ਭਾਵ ਅਤੇ ਉਸ ਵਿੱਚ ਸਥਿਤੀ ਸਮਾਪਤ ਨਹੀਂ ਹੁੰਦੀ। ਇਸ ਯੋਗ ਵਿੱਚ ਪ੍ਰਵਿਸ਼ਟ ਪੁਰਸ਼ ਦੀਆਂ ਦੋ ਗਤੀਆਂ ਹਨ, ਜੋ ਪੂਰਨ ਪ੍ਰਕਾਸ਼ ਨੂੰ ਪ੍ਰਾਪਤ, 6 ਵਿਕਾਰਾਂ ਤੋਂ ਮੁਕਤ, ਉੱਪਰਗਾਮੀ ਹੈ ਜਿਸ ਵਿੱਚ ਲੇਸ਼ ਮਾਤਰ ਵੀ ਕਮੀ ਨਹੀਂ ਹੈ, ਉਹ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ। ਜੇ ਉਸ ਯੋਗੀ ਵਿੱਚ ਲੇਸ਼ ਮਾਤਰ ਵੀ ਕਮੀ ਹੈ, ਕ੍ਰਿਸ਼ਨ ਪੱਖ ਦੀ ਕਾਲਖ ਦਾ ਸੰਚਾਰ ਹੈ, ਐਸੀ ਅਵਸਥਾ ਵਿੱਚ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ, ਤਾਂ ਉਸਨੂੰ ਪੁਨਰਜਨਮ ਲੈਣਾ ਪੈਂਦਾ ਹੈ। ਪਰ ਆਮ ਪ੍ਰਾਣੀਆਂ ਵਾਂਗ ਜਨਮ ਮਰਨ ਦੇ ਗੇੜ ਵਿੱਚ ਨਹੀਂ ਫਸਦਾ, ਸਗੋਂ ਜਨਮ ਲੈ ਕੇ ਉਸ ਵਿੱਚ ਹੋਰ ਸਾਧਨਾ ਪੂਰੀ ਕਰਦਾ ਹੈ। ਇਸ ਤਰ੍ਹਾਂ ਅਗਲੇ ਜਨਮ ਵਿੱਚ ਉਸੇ ਕ੍ਰਿਆ ਤੋਂ ਅੱਗੇ ਚੱਲਦੇ ਹੋਏ ਉਹ ਵੀ ਉੱਥੇ ਹੀ ਪਹੁੰਚ ਜਾਂਦਾ ਹੈ ਜਿਸ ਦਾ ਨਾਮ ਪਰਮ ਧਾਮ ਹੈ। ਪਹਿਲਾਂ ਵੀ ਸ਼੍ਰੀ ਕ੍ਰਿਸ਼ਨ ਕਹਿ ਆਏ ਹਨ ਕਿ ਇਸ ਦੀ ਥੋੜ੍ਹੀ ਵੀ ਸਾਧਨਾ ਜਨਮ ਮਰਨ ਦੇ ਮਹਾਂਭੈ ਤੋਂ ਉਧਾਰ ਕਰਕੇ ਹੀ ਛੱਡਦੀ ਹੈ। ਦੋਨੋਂ ਰਸਤੇ ਸ਼ਾਸ਼ਵਤ ਹਨ, ਅਮਿੱਟ ਹਨ। ਇਸ ਗੱਲ ਨੂੰ ਸਮਝ ਕੇ ਕੋਈ ਵੀ ਮਨੁੱਖ ਯੋਗ ਤੋਂ ਵਿਚਲਿਤ ਨਹੀਂ ਹੁੰਦਾ। ਅਰਜੁਨ, ਤੂੰ ਯੋਗੀ ਬਣ। ਯੋਗੀ ਵੇਦ, ਯੱਗ, ਤਪ ਅਤੇ ਦਾਨ ਦੇ ਪੁੰਨ ਫਲ ਤੋਂ ਵੀ ਅੱਗੇ ਪਹੁੰਚ ਜਾਂਦਾ ਹੈ, ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ। ਇਸ ਅਧਿਆਇ ਵਿੱਚ ਥਾਂ ਥਾਂ ਤੇ ਪਰਮ ਗਤੀ ਦਾ ਚਿਤਰਣ ਕੀਤਾ ਗਿਆ ਹੈ, ਜਿਸ ਨੂੰ ਅਵਿਅਕ, ਅਕਸ਼ੈ ਅਤੇ ਅੱਖਰ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ, ਜਿਸ ਦਾ ਕਦੇ ਖੈ ਜਾਂ ਵਿਨਾਸ਼ ਨਹੀਂ ਹੁੰਦਾ। ਇਸ ਲਈ ਓਮ ਤਤ ਸਿਦਿਤੀ ਸ਼੍ਰੀਮਦ ਭਗਵਤ ਗੀਤਾ ਸੂਪਨਿਸ਼ਤਸੁ ਬ੍ਰਹਮ ਵਿਦਿਆਯਾਮ ਯੋਗ ਸ਼ਾਸਤ੍ਰੇ ਸ਼੍ਰੀ ਕ੍ਰਿਸ਼ਨ ਅਰਜੁਨ ਸੰਵਾਦੇ ਅਕਸ਼ਰ ਬ੍ਰਹਮ ਯੋਗੋ ਨਾਮ ਅਸ਼ਟਮੋਧਿਆਯ। ਇਸ ਤਰ੍ਹਾਂ ਸ਼੍ਰੀਮਦ ਭਗਵਤ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਤੇ ਯੋਗ ਸ਼ਾਸਤਰ ਵਿਸ਼ਕ ਸ਼੍ਰੀ ਕ੍ਰਿਸ਼ਨ ਅਰਜੁਨ ਸੰਵਾਦ ਵਿੱਚ ਅਕਸ਼ਰ ਬ੍ਰਹਮ ਯੋਗ ਨਾਮਕ 8ਵਾਂ ਅਧਿਆਇ ਪੂਰਾ ਹੁੰਦਾ ਹੈ। ਇਤੀ ਸ਼੍ਰੀਮਤ ਪਰਮਹੰਸ ਪਰਮਾਨੰਦਸਯ ਸ਼ਿਸ਼ਯ ਸਵਾਮੀ ਅੜਗੜਾਨੰਦ ਕ੍ਰਿਤੇ ਸ਼੍ਰੀਮਦ ਭਗਵਦ ਗੀਤਾਯ ਯਥਾਰਥ ਗੀਤਾ ਭਾਸ਼ਯ ਅਕਸ਼ਰ ਬ੍ਰਹਮ ਯੋਗੋ ਨਾਮ ਅਸ਼ਟਮੋਧਿਆਯ। ਇਸ ਤਰ੍ਹਾਂ ਸ਼੍ਰੀਮਤ ਪਰਮਹੰਸ ਪਰਮਾਨੰਦ ਜੀ ਦੇ ਸ਼ਿਸ਼ਯ ਸਵਾਮੀ ਸ਼੍ਰੀ ਅੜਗੜਾਨੰਦ ਕ੍ਰਿਤ ਸ਼੍ਰੀਮਦ ਭਗਵਤ ਗੀਤਾ ਭਾਸ਼ਯ ਯਥਾਰਥ ਗੀਤਾ ਵਿੱਚ ਅਕਸ਼ਰ ਬ੍ਰਹਮ ਯੋਗੋ ਨਾਮ 8ਵਾਂ ਅਧਿਆਇ ਪੂਰਾ ਹੁੰਦਾ ਹੈ। ਹਰਿਓਮ ਤਤ ਸਤ।